ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਕਰ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਹੋਵੈ ਸਿਫਤ ਖਸਮ ਦੀ ਨੂਰ ਵਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹ ਪਰਮ ਪੂਜਿਆ ਪਾਦ ਬਾਲੀਏ ਕੁਲ ਆਲਮ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨਸ਼ਾਹ ਦੋ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਜੁੜ ਬੈਠ ਕੇ ਪ੍ਰੇਮੀ ਜਨੋ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਸ਼ਾਮ ਦੇ ਦੀਵਾਨ ਆਰੰਭ ਹੋਏ। ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿ ਰਾਸ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਕੀਰਤਨੀ ਜਥਿਆਂ ਪਾਸੋਂ ਕਵੀਸ਼ਰੀ ਜਥਿਆਂ ਪਾਸੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਪਿਆਰਾ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਨੇ ਚੱਲ ਰਹੀ ਗੁਰ ਇਤਿਹਾਸ ਦੀ ਆਪ ਕਥਾ ਸਰਵਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਬਖਸ਼ਿਸ਼ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ। ਗੁਰੂ ਕੇ ਦਰਬਾਰ ਵਿੱਚ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਨੂਰ ਦਾ ਅਰਥ ਹੈ ਕਿ ਅੰਮ੍ਰਿਤ ਜੋ ਹੈ ਅਰਸ਼ੋਂ ਨਾਮ ਸੱਚਖੰਡ ਤੋਂ ਕੁਰਸੋਂ ਨਾਮ ਜੋ ਸੱਚਖੰਡ ਤਖਤ ਹੈ ਉਸ ਤਖਤ ਤੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਚੱਟੀਐ ਨਾਮ ਨੂਰ ਅੰਮ੍ਰਿਤ ਝੜ ਰਿਹਾ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਹੇ ਵਾਹਿਗੁਰੂ ਤੇਰੇ ਦਰਸ਼ਨ ਦੀਦਾਰ ਕਰਕੇ ਮਲ ਜਨਮ ਜਨਮ ਦੀ ਕੱਟੀਐ। ਮਲ ਜੋ ਮੈਲ ਦੋਸ਼ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਬਣ ਪਾਹ। ਜਨਮਾਂ ਜਮੰਤਰਾਂ ਦੀ ਮੈਲ ਉਹ ਪ੍ਰੇਮੀ ਜਨੋ ਗੁਰੂ ਕੇ ਦਰਬਾਰ ਵਿੱਚ ਆ ਕੇ ਲੈ ਜਾਂਦੀ ਹੈ। ਉਹ ਆਪਾਂ ਕਥਾ ਸਰਵਣ ਕੀਤੀ ਹੈ। ਦਾਸ ਨੇ ਪ੍ਰਕਰਣ ਆਰੰਭ ਕੀਤਾ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਅਵਤਾਰ ਧਾਰ ਕੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਕੱਲ ਤਾਰਨ ਗੁਰੂ ਨਾਨਕ ਆਇਆ। ਥੰਮੇ ਕੋਏ ਨਾ ਸਾਧ ਵਿਨ, ਸਾਧ ਨਾ ਦਿਸੈ ਜਗ ਵਿੱਚ ਕੁਆ, ਗੁਰਮੁਖ ਪਕਲ ਵਿੱਚ ਪ੍ਰਗਟ ਹੋਆ। ਸੜਦੀ ਵੜਦੀ ਧਰਤੀ ਨੂੰ ਇਸ ਨੂੰ ਸ਼ਾਂਤ ਕਰਨ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦਾ ਉਪਦੇਸ਼ ਦਿੰਦੇ ਨੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ, ਆਨੰਦ ਕਰੈ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰ ਕਰਕੇ ਤਕਰੀਬਨ 70 ਸਾਲ ਦੀ ਉਮਰ ਤੱਕ ਸ਼ਬਦ ਦਾ ਡੰਕਾ, ਸ਼ਬਦ ਦੀ ਜੋ ਚੋਟ ਸੀ, ਉਹ ਹਰ ਜਗ੍ਹਾ ਆਪ ਪੈਦਲ ਚੱਲ ਕਰਕੇ, ਚਾਹੇ ਉਹ ਸੱਜਣ ਠੱਗ ਸੀ, ਚਾਹੇ ਉਹ ਕੌਡਾ ਰਾਕਸ਼ ਸੀ, ਚਾਹੇ ਦੇਵਲੂਤ ਸੀ, ਚਾਹੇ ਉਹ ਕੋਈ ਸਨ, ਨੂਰ ਜਹਾਂ ਵਰਗੀਆਂ ਜੋ ਔਰਤਾਂ ਸਨ ਜਿਹੜੀਆਂ ਕਰਾਹੇ ਪਈਆਂ ਹੋਈਆਂ ਸਨ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਚ ਦੇ ਮਾਰਗ ਨੂੰ ਦਰਸਾਉਣਾ ਕੀਤਾ। ਗੁਰਪੁਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ, ਕੋਹੇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਪੂਰਨ ਗੁਰੂ ਦੀ ਉਹਨਾਂ ਨੂੰ ਪ੍ਰਾਪਤੀ ਹੋਈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਘਟਨਾ ਬੇਅੰਤ ਹਨ। ਮੈਂ ਇੱਕ ਉਹਨਾਂ ਦੀ ਜੋ ਆਖਰੀ ਘਟਨਾ ਸੀ, ਕਿਉਂਕਿ ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਪਰਖਣਾ ਕੀਤਾ, ਚਾਹੇ ਉਹ ਦੂਸਰੀ ਜੋਤ ਵਿੱਚ ਆਏ, ਚਾਹੇ ਉਹ ਤੀਸਰੀ ਜੋਤ ਵਿੱਚ ਆਏ, ਚਾਹੇ ਉਹ ਚੌਥੀ ਜੋਤ ਦਸਵੀਂ ਜੋਤ ਤੱਕ, ਗੁਰੂ ਸਾਹਿਬ ਜੀ ਨੇ ਹਰ ਸਿੱਖ ਨੂੰ ਸਾਧ ਸੰਗਤ ਜੀ ਪਰਖਣਾ ਕੀਤਾ। ਗੁਰਸਿੱਖੀ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ, ਉਹ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ। ਗੁਰਸਿੱਖੀ ਬਾਰੀਕ ਹੈ ਖੰਡੇ ਧਾਰ, ਗਲੀ ਅਤ ਭੀੜੀ, ਉੱਥੇ ਟੁਕੈ ਨਾ ਭੁਣਹਣਾ, ਚੱਲ ਨਾ ਸਕੈ ਉੱਪਰ ਕੀੜੀ, ਵਾਲੋਂ ਨਿੱਕੀ ਆਖੀਐ ਤੇਲ, ਤਿਲੋਂ ਲੈ ਕੋਹਲੂ ਪੀੜੀ। ਕਹਿੰਦੇ ਗੁਰਸਿੱਖੀ ਇਤਨੀ ਬਰੀਕ ਹੈ, ਜਿਸ ਤਰ੍ਹਾਂ ਜਿਹੜੇ ਤਿਲ ਹਨ ਉਹ ਕੋਹਲੂ ਵਿੱਚ ਪੀੜੇ ਜਾਂਦੇ ਹਨ, ਉਹਨਾਂ ਦਾ ਤੇਲ ਕੱਢਿਆ ਜਾਂਦਾ, ਇਸ ਤਰ੍ਹਾਂ ਗੁਰਸਿੱਖਾਂ ਦੀ ਪ੍ਰੀਖਿਆ ਹੁੰਦੀ ਹੈ। ਬਾਬਾ ਬੁੱਢਾ ਜੀ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਰਬਾਰ ਸਾਹਿਬ ਦੀ ਸੇਵਾ ਕਰਾ ਰਹੇ ਸਨ, ਸਰੋਵਰ ਦੀ ਸੇਵਾ ਚੱਲ ਰਹੀ ਹੈ, ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਜੀ ਦੇ ਪਾਸ ਇੱਕ ਪ੍ਰਸ਼ਨ ਕਰ ਰਹੇ ਹਨ। ਹੇ ਬਾਬਾ ਬੁੱਢਾ ਜੀ, ਤੁਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵੀ ਦਰਸ਼ਨ ਕੀਤੇ ਹਨ, ਤੁਸੀਂ ਉਹਨਾਂ ਤੋਂ ਸਿੱਖੀ ਧਾਰਨ ਕੀਤੀ ਹੈ, ਕਿਉਂਕਿ ਇਤਿਹਾਸ ਵਿੱਚ ਕਿਤੇ ਨਹੀਂ ਆਉਂਦਾ ਕਿ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਬਾ ਬੁੱਢਾ ਜੀ ਨੂੰ ਗੁਰਮੰਤਰ ਦੇ ਦਿੱਤਾ, ਅਤੇ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਤੋਂ ਵੀ ਗੁਰਮੰਤਰ ਲਿਆ ਹੋਵੇ, ਜਾਂ ਗੁਰੂ ਅਮਰਦਾਸ ਜੀ ਤੋਂ, ਜਾਂ ਸ਼੍ਰੀ ਗੁਰੂ ਰਾਮਦਾਸ ਜੀ ਤੋਂ, ਜਾਂ ਧੰਨ ਗੁਰੂ ਅਰਜਨ ਸਾਹਿਬ ਜੀ ਪਾਸੋਂ, ਜਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ, ਇੱਕੋ ਵਾਰ ਗੁਰਸਿੱਖ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਸਿੱਖੀ ਧਾਰਨਾ ਕੀਤੀ, ਉਸ ਸਿੱਖੀ ਨੂੰ ਕਮਾਉਣਾ ਕੀਤਾ। ਹੁਣੇ ਹੁਣ ਆਪਾਂ ਇਤਿਹਾਸ ਸਰਵਣ ਕਰਦੇ ਸਾਂ ਕਿ ਮੱਲੂ ਸ਼ਾਹ ਜਿਹੜਾ ਸੀ, ਉਸਨੇ ਇੱਕੋ ਪ੍ਰਸ਼ਨ ਕੀਤਾ, ਹੇ ਧੰਨ ਗੁਰੂ ਅੰਗਦ ਸਾਹਿਬ ਜੀ, ਜੋ ਨਿੱਤ ਵਸਤੂ ਹੈ ਅਤੇ ਅਨਿੱਤ ਵਸਤੂ, ਜੋ ਸੱਚ ਹੈ ਅਤੇ ਝੂਠ ਹੈ, ਉਸਦਾ ਨਿਤਾਰਾ ਕਰ ਦਿਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਰੀਰ ਅਨਿੱਤ ਹੈ, ਆਤਮਾ ਨਿੱਤ ਹੈ, ਆਤਮਾ ਸੱਤ ਹੈ ਅਤੇ ਸਰੀਰ ਅਸੱਤ ਹੈ। ਕਹਿਣ ਲੱਗੇ, ਛੇ ਦੋਸ਼ੀ ਹੈ ਇਹ ਜੋ ਸਾਡਾ ਸਰੀਰ, ਇਹਦੇ ਵਿੱਚ ਛੇ ਦੋਸ਼ ਹਨ, ਇਹ ਅੱਗੇ ਪ੍ਰਕਰਣ ਆਉਣਗੇ। ਗੁਰਸਿੱਖਾਂ ਨੂੰ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ ਕਿ ਇਹਦੇ ਵਿੱਚ 6 ਦੋਸ਼ ਹਨ। ਮੱਲੂ ਸਾਹਿਬ ਕਹਿਣ ਲੱਗਾ, ਗਰੀਬ ਨਿਵਾਸ ਚ ਪਾਤਸ਼ਾਹ 6 ਦੋਸ਼ ਕਿਹੜੇ ਹਨ? ਕਹਿਣ ਲੱਗੇ, ਇੱਕ ਤਾਂ ਜੰਮਣ ਮਰਨ ਦਾ ਦੋਸ਼ ਹੈ, ਇਹ ਸਰੀਰ ਦਾ ਦੋਸ਼ ਹੈ। ਸਰੀਰ ਜੰਮਦਾ ਹੈ, ਮਰਦਾ ਹੈ, ਮਰ ਮਰ ਜੰਮੇ ਜੰਮੇ ਬਹੁਤ ਸਜਾਏ ਦੇਸ਼ ਪਰ ਲੰਮੇ। ਕਹਿੰਦੇ ਇਹ ਸਰੀਰ ਦਾ ਦੋਸ਼ ਹੈ, ਜੰਮਣ ਮਰਨਾ ਇਹਦੇ ਵਿੱਚ ਦੋਸ਼ ਹੈ, ਮਰ ਰਿਹਾ ਹੈ, ਜੰਮ ਰਿਹਾ ਹੈ। ਤੀਸਰਾ ਪ੍ਰਾਣਾ ਦਾ ਦੋਸ਼ ਹੈ, ਭੁੱਖ ਅਤੇ ਪਿਆਸ, ਇਹ ਪ੍ਰਾਣਾ ਦਾ ਦੋਸ਼ ਹੈ। ਭੁੱਖ ਅਤੇ ਪਿਆਸ ਜਦੋਂ ਲੱਗਦੀ ਹੈ ਤਾਂ ਆਪਾਂ ਇਹ ਜ਼ਰੂਰ ਕਹਿੰਦੇ ਕਿ ਮੇਰੇ ਪ੍ਰਾਣ ਨਿਕਲਦੇ ਜਾਂਦੇ ਹਨ, ਇਹ ਪ੍ਰਾਣਾ ਦਾ ਦੋਸ਼ ਹੈ। ਪ੍ਰਾਣਾ ਵਿੱਚ ਇਹ ਇਸਨੂੰ ਖੱਟ ਦੋਸ਼ੀ ਇਹ ਸਰੀਰ ਨੂੰ ਮੰਨਿਆ ਹੈ। ਤੀਸਰਾ ਹੈ ਹਰਖ ਅਤੇ ਸੋਗ, ਇਹ ਮਨ ਦਾ ਦੋਸ਼ ਹੈ, ਕਿਉਂਕਿ ਮਨ ਦੀ ਅਵਸਥਾ ਹੈ, ਕਦੇ ਖੁਸ਼ੀ ਵਿੱਚ ਆ ਜਾਂਦਾ ਹੈ, ਕਦੇ ਗਮੀ ਵਿੱਚ ਆ ਜਾਂਦਾ ਹੈ, ਇਹ ਮਨ ਦੀ ਅਵਸਥਾ ਹੈ। ਇਹਨੂੰ ਖੱਟ ਦੋਸ਼ੀ ਸਰੀਰ ਨੂੰ ਮੰਨਿਆ ਹੈ। ਉਹਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੁਲਾਸਾ ਕਰਕੇ ਭਾਈ ਮੱਲੂ ਨੂੰ ਉਪਦੇਸ਼ ਦਿੱਤਾ। ਕਹਿਣ ਲੱਗੇ, ਖੱਟ ਦੋਸ਼ ਤੋਂ ਬਾਹਰ ਹੋ ਕਰਕੇ ਆਤਮਾ ਜੋ ਪਰਮ ਆਤਮਾ ਹੈ ਉਹਦੇ ਨਾਲ ਤੂੰ ਜੁੜ, ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ, ਕਹੋ ਕਬੀਰ ਇਹ ਰਾਮ ਕੀ ਅੰਸ, ਉਹਦੇ ਨਾਲ ਜੁੜ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਵੀ ਸਾਧ ਸੰਗਤ ਜੀ ਇਹ ਉਪਦੇਸ਼ ਦਿੱਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਜੀ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਹਨ, ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਨੇ ਸਾਧ ਸੰਗਤ ਜੀ 6-5 ਪਾਤਸ਼ਾਹੀਆਂ ਦੇ ਆਪਣੇ ਮਸਤਕ ਦੇ ਉੱਤੇ ਗੁਰਤਾ ਗੱਦੀ ਦਾ ਤਿਲਕ ਲਾਇਆ, ਉਹ ਸਤਿਕਾਰਯੋਗ ਇੱਕੋ ਇੱਕ ਗੁਰਸਿੱਖ ਬਾਬਾ ਬੁੱਢਾ ਜੀ ਹਨ। 6 ਪਾਤਸ਼ਾਹੀਆਂ ਦੇ ਉਹਨਾਂ ਨੇ ਪ੍ਰਤੱਖ ਸਰੀਰ ਕਰਕੇ ਦਰਸ਼ਨ ਕੀਤੇ, ਉਹਨਾਂ ਦੇ ਬਚਨ ਸਰਵਣ ਕੀਤੇ, ਅਤੇ ਹੋਰ ਅਤੇ ਹੋਰ ਸਭ ਤੋਂ ਵੱਡਾ ਸਾਧ ਸੰਗਤ ਜੀ ਉਹਨਾਂ ਨੂੰ ਸਤਿਕਾਰ ਇਹ ਪ੍ਰਾਪਤ ਹੋਇਆ ਜਦੋਂ 1661 ਭਾਦੋਂ ਸੁਦੀ ਏਕਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਾਹਿਬ ਪ੍ਰਕਾਸ਼ ਹੋਏ। ਉਸ ਦਿਨ ਇਕੱਲੇ ਪ੍ਰਕਾਸ਼ ਹੀ ਨਹੀਂ ਹੋਏ, ਉਸ ਦਿਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਮੁੱਖ ਸੇਵਾਦਾਰ ਮੁੱਖ ਗ੍ਰੰਥੀ ਸਨ ਉਸ ਦੀ ਵੀ ਸਥਾਪਨਾ ਕੀਤੀ। ਉਹ ਵੀ ਬਾਬਾ ਬੁੱਢਾ ਜੀ ਨੂੰ ਸਾਧ ਸੰਗਤ ਜੀ ਸੁਭਾਗ ਪ੍ਰਾਪਤ ਹੋਇਆ। ਉਹਨਾਂ ਨੂੰ ਹੀ ਇਹ ਬਚਨ ਹੋਇਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇ ਆਵਾਜ਼ ਸੁਣੈ ਸਭ ਪੰਥ, ਸੁਣ ਗੁਰ ਬਚਨ ਰੁਚਰ ਮਨ ਲਾਇਕ, ਸਤ ਵਾਕ ਮੁਖ ਜਲਜ ਅਲਾਇਕ, ਅਦਬ ਸੰਗ ਤਵ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਇਹ ਉਹਨਾਂ ਨੂੰ ਹੀ ਪ੍ਰਾਪਤ ਹੋਇਆ ਸੁਭਾਗ। ਬਾਬਾ ਬੁੱਢਾ ਜੀ ਦੇ ਪਾਸ ਪ੍ਰਸ਼ਨ ਕੀਤਾ ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਇਹ ਨਾਨਕ ਪ੍ਰਕਾਸ਼ ਵਿੱਚ ਤੁਸੀਂ ਸਰਵਣ ਕੀਤਾ ਹੋਵੇਗਾ। ਬਾਬਾ ਬੁੱਢਾ ਜੀ, ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਆਪ ਤੁਸੀਂ ਕੋ ਉਸ ਵੇਲੇ ਦਾ ਬਚਨ ਸੁਣਾਓ ਜੋ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ, ਆਪ ਆਪਣੇ ਮੁਖਾਰ ਬਿੰਦ ਤੋਂ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਸੁਣਾਓ। ਬਾਬਾ ਬੁੱਢਾ ਜੀ ਪ੍ਰੇਮੀ ਜਨੋ, ਜੋ ਬਚਨ ਸੁਣਾਉਣ ਲੱਗੇ ਉਹ ਬਚਨ, ਹੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮੈਂ ਉਹਨਾਂ ਦੇ ਕਿਤਨੇ ਕੁ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ, ਗੁਰੂ ਸਾਹਿਬ ਜੀ ਦਾ ਇੱਕ ਇੱਕ ਬਚਨ ਮੁਕਤੀ ਦਾ ਪੱਧਰਾ ਰਸਤਾ ਸਾਨੂੰ ਜਣਾ ਰਿਹਾ ਹੈ, ਸਾਨੂੰ ਉਸ ਰਸਤੇ 'ਤੇ ਤੋਰ ਰਿਹਾ ਹੈ। ਪਰ ਮੈਂ ਤੁਹਾਨੂੰ ਇੱਕ ਬਚਨ ਜ਼ਰੂਰ ਸੁਣਾਉਣਾ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਖਰੀ ਘਟਨਾ ਸੀ। ਕਹਿਣ ਲੱਗੇ, ਕਿਹੜੀ? ਕਹਿਣ ਲੱਗੇ, ਇੱਕ ਦਫ਼ਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਾਨਕਾਂ ਵਾਲਾ ਸਰੂਪ ਧਾਰ ਲਿਆ, ਏਕ ਸਵਾਨ ਦੋਏ ਸਵਾਨੀ ਨਾਲ ਧਾਨਕ ਰੂਪ ਕਰਾ ਕਰਤਾਰ, ਕਿ ਸਿਰ ਦੇ ਉੱਤੇ ਦਸਤਾਰ ਦੇ ਉੱਤੇ ਰੱਸੀ ਬੰਨ ਲਈ, ਇੱਕ ਚੋਲਾ ਐਸਾ ਪਾ ਲਿਆ ਉਹਦੇ ਉੱਤੇ ਲੱਸੀ ਦੇ ਛਿੱਟੇ ਦੇ ਲਏ, ਇੱਕ ਕੁੱਤਕਾ ਪਕੜ ਲਿਆ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਗੇ ਅੱਗੇ ਤੁਰੇ ਹੋਏ ਹਨ ਤੇ ਪਿੱਛੇ ਪਿੱਛੇ ਸੰਗਤ ਤੁਰੀ ਹੋਈ ਹੈ। ਅੱਜ ਸਿੱਖੀ ਦੀ ਪਰਖ ਹੋ ਰਹੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਸੰਗਤ ਆ ਰਹੀ ਹੈ। ਕਹਿੰਦੇ ਜੋ ਉਸ ਵੇਲੇ ਦੇ ਚਾਂਦੀ ਦੀਆਂ ਮੋਹਰਾਂ ਸਨ, ਚਾਂਦੀ ਦੇ ਰੁਪਏ ਜੋ ਵੀ ਸਨ ਉਸ ਵੇਲੇ, ਉਹ ਸਤਿਗੁਰੂ ਜੀ ਨੇ ਖਿਲਾਰ ਦਿੱਤੇ। ਕਹਿਣ ਲੱਗੇ ਜਿਨ੍ਹਾਂ ਨੂੰ ਲੋੜ ਚੁੱਕ ਕੇ ਲੈ ਜਾਓ। ਜਿਹੜੇ ਸਾਡੇ ਵਰਗੇ ਸਨ ਉਹਨਾਂ ਨੇ ਪੰਡਾਂ ਬੁੰਨੀਆਂ ਚੁੱਕ ਕੇ ਲੈ ਗਏ। ਜਦੋਂ ਫੇਰ ਦੇਖਿਆ ਅੱਗੇ ਤਾਂ ਫਿਰ ਸੋਨੇ ਦੀਆਂ ਸ਼ਰਫੀਆਂ ਖਿਲਾਰ ਦਿੱਤੀਆਂ, ਉਹ ਵੀ ਚੁੱਕ ਕੇ ਜਿਨ੍ਹਾਂ ਨੂੰ ਲੋੜ ਸੀ ਲੈ ਗਏ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਸੀ, ਚਾਰ ਸਿੱਖ ਬਚੇ ਉਸ ਵੇਲੇ। ਹੇ ਧੰਨ ਗੁਰੂ ਅਰਜਨ ਸਾਹਿਬ ਜੀ, ਅਸੀਂ ਚਾਰ ਸਿੱਖ ਬਚੇ। ਕਿਹੜੇ ਕਿਹੜੇ? ਇੱਕ ਭਾਈ ਸਧਾਰਨ ਜੀ, ਇੱਕ ਭਾਈ ਭਗੀਰਥ ਜੀ, ਇੱਕ ਧੰਨ ਗੁਰੂ ਅੰਗਦ ਸਾਹਿਬ ਜੂ ਦੂਸਰੇ ਪਾਤਸ਼ਾਹ, ਅਤੇ ਚੌਥੇ ਕਹਿਣ ਲੱਗੇ ਦਾਸ ਬਾਬਾ ਬੁੱਢਾ ਜੀ। ਇਹ ਅਸੀਂ ਜਦੋਂ ਬਚੇ ਤਾਂ ਕੀ ਹੋਇਆ ਕਿ ਮੈਦਾਨੀ ਇਲਾਕਾ ਸੀ, ਉਸ ਇਲਾਕੇ ਵਿੱਚ ਪੱਧਰੀ ਜਗ੍ਹਾ ਇੱਕ ਮੁਰਦੇ ਦੀ ਲਾਸ਼ ਪਈ ਹੈ, ਉੱਤੇ ਚਿੱਟਾ ਵਸਤਰ ਦਿੱਤਾ ਹੋਇਆ ਹੈ। ਉਸ ਵਸਤਰ ਨੂੰ ਦੇਖ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਉਸ ਮੁਰਦੇ ਦੇ ਪਾਸ ਖੜ ਗਏ। ਮੁਰਦੇ ਦੇ ਕੋਲ ਖੜ ਕੇ ਜਦੋਂ ਅਸੀਂ ਵੀ ਚਾਰੇ ਆਲੇ ਦੁਆਲੇ ਖੜ੍ਹੇ ਸਾਂ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਤੁਸੀਂ। ਕਹਿਣ ਲੱਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦਾ ਬਚਨ ਮੰਨਣ ਵਾਸਤੇ ਖੜ੍ਹੇ ਹਾਂ। ਤਾਂ ਬਾਬਾ ਬੁੱਢਾ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਚੱਲ ਰਹੀ ਸੇਵਾ ਵਿੱਚ ਬਚਨ ਸੁਣਾ ਰਹੇ ਹਨ। ਕਹਿਣ ਲੱਗੇ ਜਦੋਂ ਇਹ ਬਚਨ ਹੋਇਆ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਸਾਡਾ ਬਚਨ ਇਹ ਕਿ ਤੁਸੀਂ ਮੁਰਦਾ ਖਾਓ। ਫਿਰ ਬਾਬਾ ਬੁੱਢਾ ਜੀ ਆਪਣੇ ਕਮਲ ਸਰੀਖੇ ਮੁਖੜੇ ਤੋਂ ਇਹ ਬਚਨ ਸੁਣਾ ਰਹੇ ਹਨ ਗੁਰੂ ਅਰਜਨ ਸਾਹਿਬ ਜੀ ਨੂੰ। ਕਹਿਣ ਲੱਗੇ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਜਦੋਂ ਸਾਨੂੰ ਮੁਰਦਾ ਖਾਣ ਦਾ ਆਦੇਸ਼ ਹੋਇਆ ਤਾਂ ਉਸ ਵੇਲੇ ਮੈਂ ਵੀ ਅਤੇ ਭਾਈ ਮਨਸੁੱਖ ਵੀ ਅਤੇ ਭਾਈ ਭਗੀਰਥ ਵੀ, ਇਹ ਸਾਰੇ ਅਸੀਂ ਪਾਸੇ ਨੂੰ ਹੋ ਗਏ। ਇੱਕੋ ਇੱਕ ਕਹਿਣ ਲੱਗੇ, ਭਾਈ ਲਹਿਣਾ ਜੀ ਕੋਲ ਖੜ੍ਹੇ ਰਹੇ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਹਿਣੇ ਨੂੰ ਪੁੱਛ ਰਹੇ ਹਨ। ਕਹਿਣ ਲੱਗੇ, ਭਾਈ ਲਹਿਣਿਆ ਤੂੰ ਖੜ੍ਹਾ? ਕਹਿਣ ਲੱਗਾ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮੈਂ ਤਾਂ ਖੜ੍ਹਾ ਹਾਂ ਆਪ ਜੀ ਦੇ ਹੁਕਮ ਨੂੰ ਮੰਨਣ ਵਾਸਤੇ। ਕਹਿਣ ਲੱਗੇ, ਹੁਕਮ ਤਾਂ ਅਸੀਂ ਕਰ ਦਿੱਤਾ। ਫਿਰ ਕਹਿਣ ਲੱਗਾ, ਜੀ ਹੁਕਮ ਮੈਨੂੰ ਇਹ ਕਰੋ ਕਿ ਮੈਂ ਮੁਰਦਾ ਖਾਵਾਂ ਕਿਸ ਪਾਸੇ ਤੋਂ। ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਪਾਸੇ ਤੂੰ ਖੜ੍ਹਾ ਹੈ ਉਸ ਪਾਸੇ ਤੋਂ ਸ਼ੁਰੂ ਕਰ ਦੇ। ਤਾਂ ਇਹ ਇਤਿਹਾਸ ਵਿੱਚ ਦੋ ਘਟਨਾ ਆਉਂਦੀਆਂ ਹਨ। ਇੱਕ ਵਿੱਚ ਆਉਂਦਾ ਕਿ ਜਦੋਂ ਭਾਈ ਲਹਿਣਾ ਜੀ ਨੇ ਉਸ ਮੁਰਦੇ ਦਾ ਉਹ ਜਿਹੜਾ ਚਿੱਟਾ ਵਸਤਰ ਸੀ ਜਦੋਂ ਚੁੱਕਿਆ ਤਾਂ ਕਈ ਦੋ ਇਤਿਹਾਸਕਾਰਾਂ ਨੇ ਘਟਨਾ ਲਿਖੀਆਂ ਕਿ ਇੱਕ ਵਿੱਚ ਫੁੱਲ ਲਿਖੇ ਹਨ, ਇੱਕ ਵਿੱਚ ਕੜਾ ਪ੍ਰਸ਼ਾਦ ਲਿਖਿਆ। ਕਹਿਣ ਲੱਗੇ, ਜਦੋਂ ਭਾਈ ਲਹਿਣਾ ਜੀ ਨੇ ਪ੍ਰੇਮੀ ਜਨੋ ਉਹ ਪਰਦਾ ਉੱਤੇ ਨੂੰ ਚੁੱਕਿਆ ਕੱਪੜੇ ਦਾ ਤਾਂ ਥੱਲੇ ਕੜਾ ਪ੍ਰਸ਼ਾਦ ਦਾ ਢੇਰ ਲੱਗਿਆ ਹੋਇਆ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਪਣੀ ਗਲਵੱਕੜੀ ਵਿੱਚ ਲਿਆ, ਅੰਗ ਨਾ ਲਾਇਆ। ਉਸ ਦਿਨ 'ਤੇ ਅੰਗਦ ਦੇਵ ਨਾਮ ਰੱਖਿਆ ਗਿਆ। ਪਹਿਲਾਂ ਉਹਨਾਂ ਦਾ ਨਾਮ ਭਾਈ ਲਹਿਣਾ ਜੀ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਹਿਣਿਆ ਅੱਜ ਤੂੰ ਵੀ ਇਸ ਹੁਕਮ ਤੋਂ ਪਾਸੇ ਨਿਕਲ ਜਾਂਦਾ ਤਾਂ ਸ਼ਾਇਦ ਜੋ ਸਾਡੀ ਸਿੱਖੀ ਹੈ ਉਹਦਾ ਜਿਹੜਾ ਸਰੂਪ ਸੀ ਹੋਰ ਹੀ ਹੋਣਾ ਸੀ। ਨਦਰੇ ਰਹਿਮਤ ਸੇ ਜਿੱਧਰ ਨਾਨਕ ਇਸ਼ਾਰਾ ਕਰਦੀ ਆ, ਜਰੇ ਸੇ ਸੂਰਜ ਕੀਆ ਕਤਰੇ ਸੇ ਦਰਿਆ ਕਰ ਦਿਆ, ਜਾਮ ਕਿਸ਼ ਐਸੇ ਪਲਾਏ ਆਪਣੇ ਸਾਕੀ, ਰਿੰਡ ਕੀ ਕਿਆ ਬਾਤ ਥੀ ਜਹਦ ਦੀਵਾਨਾ ਕਰ ਦਿਆ, ਮਿਟੇ ਝਗੜੇ ਹਿੰਦੂ ਮੁਸਲਿਮ ਕੇ ਸਭ, ਗਲੇ ਸਾ ਮਿਲ ਗਏ ਕੁਫਰੋਂ ਇਮਾਂ ਕਾਸ਼ੀ ਕਾਬਾ ਕਰ ਦਿਆ, ਦੈਂਤ ਸੇ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ, बंदे की क्या बात थी, रीठा भी मीठा कर दिया। डाल कर इश्क की पट्टी में कुंदन की कुंदन को लेने को कियो कुंदन, डाल कर इश्क की पट्टी में कुंदन कियो लेने को, जब लेने को अंगद किया अंगद ते अल्लाह कर दिया। तन गुरु नानक साहब सच्चे पातशाह जी ने ये सत्संगी जनों उन्हां दी जो अपने जीवन विच सतगुरु सच्चे पातशाह दी घटना सी आखरी, उन्होंने उस वेले चाहो जगत माता सुलखणी जी ने बड़ा क्या कहन लगे, हे सतगुरु गरीबन वास सच्चे पातशाह, मेरे जड़े पुत्र हन वो की खौन खाणगे, उन्हां दा की हाल होवेगा। तां सतगुरु सच्चे पातशाह ने वचन किया सी, कहन लगे सुलखणी ये साढ़े पुत्र हन, साढ़े दरबार विच धन गुरु नानक साहब सच्चे पातशाह दा दरबार ऐसा कि इत्थे तां होर की इत्थे पशु पक्षी जड़े हन वो भी कदे उन्हां वो भी भुखे नहीं मरनगे, ये तां साढ़े पुत्र हन। तां धन गुरु नानक साहब सच्चे पातशाह ने अपने पुत्रां दी परख भी बड़ी कीती, जे संगत आई तां आ के आउण वेले जदों सतगुरु सच्चे पातशाह जी ने बाहर मैदानी इलाके विच बैठे हन तां संगत आउंदी कहिंदी हे सतगुरु गरीब नवाज सच्चे पातशाह सानूं भुख लगी होई है। तां गरीब नवाज सच्चे पातशाह जी सब तों पहलां अपने वड्डे पुत्र नूं हुक्म करदे हन, कहिण लगे हे पुत्र श्री चंद आ जो दरख्ते दे उत्ते चढ़ इन्हों हलूणा दे मठियाई चढ़ेगी। तो सतगुरु सच्चे पातशाह नूं भाई लैणा भाई बाबा श्री चंद जी कहन लगे गरीब नवाज सच्चे पातशाह किकर दा विरश है, इहदे कंडे डिगणगे जां तुक्के डिगणगे, होर तां कुछ नहीं डिगेगा, मठियाई किस तरह डिगेगी। दूसरे पुत्र नूं हुक्म होया, उसने भी इहो ही कहन लगे वड्डा भरा जो कह रहा ठीक है, ये कंडे झाड़ेगी जां तुक्के झाड़ेगी जां इहदे जिहड़े पत्ते हन बरीक बरीक उह डिगणगे। जदों सतसंगी जनों भाई लहणा जी नूं हुक्म होया तां भाई लहणा जी जदों चढ़े तां एक ओ जिहड़ी किकर सी उहदे दो एक वड्डा टाणा एक पासे नूं हो रहा सी एक पासे नूं, उत्थे जदों खड़े तां भाई बाबा श्री चंद जी ने भाई लहणा जी दी लत्त पकड़ ली, कहण लगे ओ भाई लहणिया साडे पिता जी तां वड्डी उम्र हो गई है, वो एहो जे तैनू उपदेश दे रहे हन, क्या इन्हां के इस किकर तों मठियाई चढ़ेगी? ताई तां जो सतसंगी जनों भाई लहणा जी ने जो उत्तर दिता, कहण लगे बाबा श्री चंद मैनू मठियाई चढ़न दे नाल कोई वास्ता नहीं, चाहो मठियाई चढ़े जां ना चढ़े, मैनू वास्ता यह है कि मेरा सतगुरु प्यारा मेरे सतगुरु गरीब नवाज सच्चे पातशाह मैनू हुक्म कर के इस उत्ते चढ़ के हलूणा दे, मैं हलूणा दे देना, मठियाई चढ़ना ते ना चढ़ना ये उन्हां दा कौतक है। जदों धन गुरु नानक साहब सच्चे पातशाह जी दे हुक्म दे नाल प्रेमी जनों भाई लहणे ने उत्ते चढ़ के हलूणा दिता तां थले मठियाई डिगी, उस मठियाई नूं संगत ने छकणा कीता। ते होर भी बेअंत इतिहास की घटना आउंदियां हन कि जिन्हां ने गुर का बचन वसै जी नाले, जल ने डूबै तस्कर ने लेवै पाहे ना साकै जाले, गुर कै बचन मोहे परमगत पाई, गुर पूरै मेरी पैजर खाई, गुर कै बचन मोहे त्यायो त्यायो मोहे नाओ। कहिंदे गुरु का जिहड़ा बचन है, जिन्हां ने सत संग जी अपने हिरदे विच धारना कीता है, उन्हां नूं सतगुरु सच्चे पातशाह दी प्राप्ति होई है। जिन्हां ने गुरु दे बचन नूं धारना नहीं कीता उन्हां नूं कोई प्राप्ति नहीं। चाहो तुसीं पहली पातशाही दा जीवन पढ़ लो, चाहो दूसरी दा पढ़ लो, चाहो तीसरी पातशाही दा जीवन पढ़ लो, गुरु दा बचन की है। कल भी मैं बेनती की थी, प्रथम रहत जय जान खंडे की पहल शके, कहिंदे प्रथम रहत है हो गुरु के दरबार दी। सतगुरु सच्चे पातशाह ने प्रेमी जनों धन गुरु कलगीधर सच्चे पातशाह ने अपने आनंदपुर साहब दरबार दे अगे लिखिया होया सी, ज्यों तो प्रेम खेलन का चाओ सिर धर तरी गली मेरी आओ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਂ ਨਾ ਕੀਜੈ। ਕਹਿਣ ਲੱਗੇ ਐਸ ਮਾਰਗ ਦੇ ਉੱਤੇ ਪੈਰ ਤਾਂ ਰੱਖੀ ਜੇ ਤੂੰ ਸਿਰ ਦੇਣਾ ਹੈ, ਜੇ ਸਿਰ ਨਹੀਂ ਦੇਣਾ ਫਿਰ ਨਹੀਂ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵੇ। ਜੇ ਤੂੰ ਸੀਸ ਨਹੀਂ ਭੇਟ ਕਰ ਸਕਦਾ ਤਾਂ ਇਸ ਐਸ ਜਿਹੜਾ ਇਹ ਗਲੀ ਹੈ, ਇਹ ਜੋ ਮੁਕਾਮ ਹੈ, ਇਸ ਪਾਸੇ ਤੂੰ ਆਪਣਾ ਕਦਮ ਨਾ ਰੱਖੀ। ਉਹਨਾਂ ਗੁਰਸਿੱਖਾਂ ਨੇ ਸਤ ਸੰਗ ਜੀ ਪੈਰ ਗੁਰੂ ਕੇ ਦਰਬਾਰ ਵੱਲ ਨੂੰ ਰੱਖੇ, ਜਿਨ੍ਹਾਂ ਨੇ ਆਪਣੇ ਸੀਸ ਦੀ ਵੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰ ਦੀ ਵੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਗੁਰੂ ਕੇ ਬਚਨ ਨੂੰ ਸਿਮਰਨਾ ਕੀਤਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਧ ਸਾਂ ਜੀ ਮਰ ਜੀਵੜੇ ਗੁਰਸਿੱਖ ਪਿਆਰੇ, ਉਹਨਾਂ ਨੇ ਸਿੱਖੀ ਨੂੰ ਵੀ ਕਮਾਉਣਾ ਕੀਤਾ ਹੈ। ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉੱਤੇ ਵੀ ਚਲਣਾ ਕੀਤਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਖੰਡੇ ਵਾਟੇ ਦੀ ਪਹੁ ਲੈ ਕਰਕੇ ਤਿਆਰ ਪ੍ਰਤਿਆਰ ਹੋਣਾ ਚਾਹੀਦਾ, ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ। ਜਦੋਂ ਤੱਕ ਅਸੀਂ ਖੰਡੇ ਵਾਟੇ ਦੀ ਪਹੁਲ ਨਹੀਂ ਛਕਦੇ, ਉਦੋਂ ਤੱਕ ਸਤਸੰਗੀ ਜਨੂੰ ਆਪਾਂ ਗੁਰੂ ਵਾਲੇ ਨਹੀਂ ਕਹਾ ਸਕਦੇ। ਇਹ ਗੁਰੂ ਸਾਹਿਬ ਦਾ ਬਚਨ ਹੈ, ਪ੍ਰਥਮ ਰਹਿਤ ਜਾਂ ਜਾਨ ਖੰਡੇ ਕੀ ਪਹੁ, ਬਚਨ ਹੋਆ ਤੁਸਾਂ ਕਾ ਜਨਮ ਕਰਮ ਧਰਮ ਸ਼ਰਮ ਅਤੇ ਪਰਮ, ਪੰਚੋ ਜਾਤੀ ਰਹੀ ਹੈ, ਤੁਮੇ ਖਾਲਸਾ ਬਣਾਏ, ਸਰਗੁਣ ਸਰੂਪ ਕਾਲ ਕਾ ਬਾਣਾ ਦੀਆ ਹੈ। ਤੁਸਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਬਚਨ ਹਨ ਕਿ ਪ੍ਰਥਮੇ ਤੁਸਾਨੂੰ ਸਰਗੁਣ ਸਰੂਪ ਕਾਲਕਾ ਬਾਣਾ ਦੀਆ ਹੈ, ਪ੍ਰਥਮੇ ਪਹਿਲਾਂ ਸਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਧ ਸੰਗ ਜੀ ਖੰਡੇ ਦੀ ਪਹੁਲ ਦੇਣੇ ਸੇ ਪਹਿਲੇ ਹਮੇ ਪਾਂਚ ਕਾਰ ਦੀਏ ਹੈ। ਪ੍ਰਥਮੇ ਜੋ ਕੇਸਕੀ ਅਤੇ ਕੜਾ ਅਤੇ ਕਿਰਪਾਨ ਸਫੈਦ ਰੰਗ ਕਾ ਕਛਹਿਰਾ, ਇਨਮੇ ਏਕ ਵੀ ਜੁਦਾ ਹੋ ਜਾਏ, ਗੁਰਦੁਆਰੇ ਜਾਏ ਸੰਗਤ ਮੈਂ ਬਖਸ਼ਾਨਾ। ਹੁਣ ਆਪ ਚਾਰ ਬੱਜਰ ਕਰਹਿਤ ਸੁਣੀਏ, ਜਿਸ ਸਿੱਖ ਸਿੱਖੀ ਸੇ ਪਤਿਤ ਹੋ ਜਾਤਾ ਹੈ, ਸੰਗਤ ਪੰਗਤ ਮੈਂ ਭੇਦ ਨਹੀਂ ਹੋ ਸਕਦਾ। ਪ੍ਰਥਮੈ ਚੋਟੀ ਸੇ ਲੈ ਕੇ ਪਾਉਂ ਕੇ ਅੰਗੂਠੇ ਤੱਕ ਰੋਮਾਂ ਦੀ ਬੇਅਦਬੀ, ਪੁੱਠਾ ਮਾਸ ਖਾਣਾ, ਤੰਬਾਕੂ ਕਾ ਸੇਵਨ, ਤੁਰਕਣੀ ਕਾ ਸੰਗ, ਇਨਮੈਂ ਏਕ ਵੀ ਕਰਹਿਤ ਹੋ ਜਾਏ, ਦੁਬਾਰਾ ਖਾਂਡੇ ਕੀ ਪਹੁ ਲੈ ਕੇ ਭੂਲ ਬਖਸ਼ਾਨਾ। ਇਹ ਗੁਰੂ ਕੀਆਂ ਸਾਖੀਆਂ, ਗੁਰੂ ਕੇ ਬਚਨ ਹਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।